सुनने वाले सजने कुन अस्सलाम वालेकुम दोस्तो तुसा सच्चाई दी राह दा पहला हिस्सा सुनिया हा हुण असा तुहाडी खिदमत विच प्रोग्राम दा दूजा हिस्सा पेश करेंदे पाए हैं। ਅਤੇ ਹਜ਼ਰਤ ਆਦਮ ਅਤੇ ਅੰਮਾ ਹਵਾ ਕੀਤੇ ਚਮ ਦੇ ਕੁਰਤੇ ਬਣਾ ਦਿੱਤੇ ਤੇ ਉਹਨੇ ਕੁ ਪਵਾ ਦਿੱਤੇ। ਇਨ੍ਹੇ ਜਾਨਵਰਾਂ ਦੇ ਕਫਾਰੇ ਨਾਲ ਅੱਲਾ ਸਾਈਂ ਹਜ਼ਰਤ ਆਦਮ ਅਤੇ ਅੰਮਾ ਹਵਾ ਕੂੰ ਇਹ ਸਬਕ ਸਿੱਖੇਂਦਾ ਪਿਆ ਹਾ ਜੋ ਕਿਉਂ ਜੋ ਬੁਰਾਈ ਦੀ ਸਜ਼ਾ ਅੱਲਾ ਅਤੇ ਉਹਦੇ ਹਜ਼ੂਰ ਕੰਨੂੰ ਜੁਦਾਈ ਹੈ ਅਤੇ ਰਤਵਲ ਦੇ ਬਗੈਰ ਗੁਨਾਹਾਂ ਦੀ ਮਾਫ਼ੀ ਕਹਿਣੀ। ਪਦੈਸ਼ ਦੀ ਕਿਤਾਬ ਦੇ ਚੌਥੇ ਬਾਅ ਵਿੱਚ ਅਸਾਂ ਸਿੱਖਿਆ ਹਾ ਹਜ਼ਰਤ ਆਦਮ ਦੇ ਦੋ ਪੁੱਤਰ ਕਾਬੀਲ ਅਤੇ ਹਾਬੀਲ ਹਨ ਅਤੇ ਹਾਬੀਲ ਗੁਨਾਹ ਦੇ ਕਫਾਰੇ ਕੀਤੇ ਇੱਕ ਬੇਐਬ ਲੇਲਾ ਅੱਲਾ ਦੀ ਬਾਰਗਾਹ ਵਿੱਚ ਕੁਰਬਾਨ ਕੀਤਾ ਜਿਵੇਂ ਅੱਲਾ ਹੁਕਮ ਦਿੱਤਾ ਹਾ। ਪਰ ਕਾਬੀਲ ਚਾਹੁੰਦਾ ਹਾ ਜੋ ਉਹ ਆਪਣੀ ਮਨਸ਼ਾ ਦੇ ਮੁਤਾਬਿਕ ਆਪਣੀ ਫਸਲ ਦਾ ਨਜ਼ਰਾਨਾ ਪੇਸ਼ ਕਰਤੇ ਉਹਦੀ ਬਾਰਗਾਹ ਵਿੱਚ ਮਕਬੂਲ ਥੀਵੇ ਜਿਹੜੀ ਲਾਂਤੀ ਜ਼ਮੀਨ ਦੀ ਪੈਦਾਵਾਰ ਹੈ। ਤਾਂ ਅੱਲਾ ਦਾ ਕਲਾਮ ਫਰਮੈਂਦੇ ਜੋ ਅੱਲਾ ਸਈ ਹਾਬੀਲ ਅਤੇ ਉਹਦੇ ਨਜ਼ਰਾਨੇ ਕੂੰ ਕਬੂਲ ਕੀਤਾ ਪਰ ਕਾਬੀਲ ਅਤੇ ਉਹਦੇ ਨਜ਼ਰਾਨੇ ਕੂੰ ਕਬੂਲ ਨਾ ਕੀਤੋਸ। ਅੱਲਾ ਕਾਬੀਲ ਕੂੰ ਸੱਡਿਆ ਅਤੇ ਉਹ ਕੂੰ ਚੰਗਾਈ ਕਰਨ ਦਾ ਮੌਕਾ ਦਿੱਤਾ ਤਾਂ ਜੋ ਉਹ ਆਪਣੀ ਮਰਜ਼ੀ ਕਰਨ ਤੇ ਪਛਤਾਵੇ ਅਤੇ ਉਹ ਰਸਤੇ ਤੇ ਟੁਰੇ ਜਿਹੜਾ ਅੱਲਾ ਕੂੰ ਪਸੰਦ ਹੈ। ਪਰ ਕਾਬੀਲ ਇਵੇਂ ਨਾ ਕੀਤਾ ਬਲਕਿ ਉਹ ਕਵਰੀਜ ਗਿਆ ਅਤੇ ਕਾਵੜ ਵਿੱਚ ਆਪਣੇ ਛੋਟੇ ਭਰਾ ਨੂੰ ਕਤਲ ਕਰ ਦਿੱਤਾ। ਇਹਦੇ ਬਾਅਦ ਅੱਲਾ ਸਈਂ ਹਜ਼ਰਤ ਆਦਮ ਅਤੇ ਅੰਮਾ ਹਵਾ ਨੂੰ ਇੱਕ ਬੀਆ ਪੁੱਤਰ ਦਿੱਤਾ ਜਿਹਦਾ ਨਾਂ ਸ਼ੇਤ ਹਾ। ਹਜ਼ਰਤ ਸ਼ੇਤ ਹਾਬੀਲ ਦੇ ਰਸਤੇ ਤੇ ਟੁਰਿਆ ਉਹ ਅੱਲਾ ਅਤੇ ਉਹਦੇ ਕਲਾਮ ਤੇ ਈਮਾਨ ਘਿਨਾਇਆ ਅਤੇ ਕਫਾਰਾ ਦੀ ਰਤਵਲ ਬਾਰਗਾਹੇ ਇਲਾਹੀ ਵਿੱਚ ਪੇਸ਼ ਕੀਤੀ ਵੱਲ ਅਸਾਂ ਡਿੱਠਾ ਜੋ ਉੱਥਾਂ ਹਜ਼ਰਤ ਆਦਮ ਕਨੂੰ ਦੋ ਲੜੀਆਂ ਚੱਲੀਆਂ ਇੱਕ ਲੜੀ ਕਾਬੀਲ ਦੀ ਅਤੇ ਦੂਜੀ ਹਜ਼ਰਤ ਸ਼ੇਤ ਦੀ। ਕਾਬੀਲ ਦੀ ਆਲ ਔਲਾਦ ਅੱਲਾ ਕੂੰ ਨਾ ਮੰਨਿਆ ਪਰ ਹਜ਼ਰਤ ਸ਼ੇਤ ਦੀ ਔਲਾਦ ਅੱਲਾ ਕੂੰ ਮੰਨ ਤੇ ਉਹਦੇ ਹੁਕਮੇ ਉੱਤੇ ਅਮਲ ਕੀਤਾ। ਇਨ੍ਹੇ ਵਿੱਚ ਹਜ਼ਰਤ ਹਨੂਕ ਵੀ ਹਨ। ਹਜ਼ਰਤ ਹਨੂਕ ਬਦਕਾਰ ਲੋਕਾਂ ਵਿੱਚ ਅੱਲਾ ਦੇ ਹੁਕਮੇ ਦੇ ਮੁਤਾਬਿਕ ਅਮਲ ਕਰੇਂਦਾ ਰਿਹਾ ਵੱਲ ਹਜ਼ਰਤ ਹਨੂਕ ਦੇ ਪੋਤਰੇ ਜਿਹਦਾ ਨਾਂ ਹਜ਼ਰਤ ਨੂਹ ਹਾ। ਹਜ਼ਰਤ ਨੂਹ ਦੇ ਦਿਹਾੜੀਆਂ ਵਿੱਚ ਅੱਲਾ ਸਈਂ ਆਦਮ ਦੀ ਆਲ ਔਲਾਦ ਕੂੰ ਇਨ੍ਹੇ ਦੀ ਬਦਕਾਰੀ ਦੀ ਵਜ੍ਹਾ ਕਨੂੰ ਪਾਣੀ ਦੇ ਤੂਫਾਨ ਦੇ ਜ਼ਰੀਏ ਸਫਾਇ ਹਸਤੀ ਕਨੂੰ ਮਿਟਾ ਦੇਵਣ ਦਾ ਫੈਸਲਾ ਕੀਤਾ। ਈ ਸਰਕਸ਼ ਨਸਲ ਵਿੱਚੋਂ ਫਕਤ ਹਜ਼ਰਤ ਨੂਹ ਹਈ ਜਿਹੜਾ ਅੱਲਾ ਸਈਂ ਤੇ ਈਮਾਨ ਰੱਖੇਂਦਾ ਹਾ। ਇਹਦੇ ਈਮਾਨ ਦੇ ਬਾਇਸ ਅੱਲਾ ਸਈਂ ਇੱਕੋ ਹੁਕਮ ਦਿੱਤਾ ਜੋ ਉਹ ਇੱਕ ਕਸ਼ਤੀ ਬਣਾਵੇਂ ਤਾਂ ਜੋ ਲੋਕ ਤੋਬਾ ਕਰਨ ਅਤੇ ਉਹਦਾ ਹੁਕਮ ਮੰਨ ਤੇ ਕਸ਼ਤੀ ਵਿੱਚ ਆ ਵੰਜਣ ਤਾਂ ਜੋ ਉਹ ਪਾਣੀ ਦੇ ਤੂਫਾਨ ਕਨੂੰ ਬਰਬਾਦ ਨਾ ਥੀਵਣ। ਪੂਰੇ 100 ਸਾਲ ਤਾਈਂ ਅੱਲਾ ਸਈਂ ਸਬਰ ਕੀਤਾ ਅਤੇ ਲੋਕਾਂ ਕੋ ਮੋਹਲਤ ਦਿੱਤੀ ਜੋ ਉਹ ਤੋਬਾ ਕਰਨ ਅਤੇ ਅੱਲਾ ਕੋ ਮਨ ਘਿਨਣ। ਵੱਲ ਕਸ਼ਤੀ ਤਿਆਰ ਥੀ ਗਈ ਪਰ ਲੋਕਾਂ ਆਪਣੇ ਬੁਰੇ ਕੰਮੇ ਕਨੂੰ ਤੋਬਾ ਨਾ ਕੀਤੀ ਅਤੇ ਅੱਲਾ ਦੇ ਫਰਮਾਨ ਕੂ ਸਿਵਾਏ ਹਜ਼ਰਤ ਨੂਹ ਅਤੇ ਉਹਦੇ ਖਾਨਦਾਨ ਦੇ ਕਹੀਂ ਕਬੂਲ ਨਾ ਕੀਤਾ। ਛੇਕੜ ਅੱਲਾ ਸਈਂ ਆਪਣਾ ਵਾਅਦਾ ਪੂਰਾ ਕੀਤਾ ਅਤੇ ਜੈਂ ਵੀ ਸੱਚਾਈ ਕੂ ਕਬੂਲ ਨਾ ਕੀਤਾ ਉਹਨੂੰ ਸਜ਼ਾ ਦਿੱਤੀ ਅਤੇ ਪਾਣੀ ਦੇ ਤੂਫਾਨ ਦਾ ਸ਼ਿਕਾਰ ਥੀਆ। ਪਰ ਹਜ਼ਰਤ ਨੂਹ ਅਤੇ ਉਹਦਾ ਖਾਨਦਾਨ ਬਚ ਗਏ।
ਰੱਬ ਖੁਦਾ ਮੰਦ ਆਪ ਸੜੇ
ਹਜ਼ਰਤ ਨੂਹ ਦੇ ਤ੍ਰੈ ਪੁੱਤਰ ਹਨ, ਹਜ਼ਰਤ ਸੇਮ, ਹਜ਼ਰਤ ਹਾਮ ਅਤੇ ਹਜ਼ਰਤ ਯਾਫਤ। ਦੁਨੀਆਂ ਦੇ ਸਾਰੇ ਲੋਕ ਇਨ੍ਹਾਂ ਤ੍ਰੈ ਦੀ ਆਲ ਔਲਾਦ ਹਨ। ਵੱਲ ਅਸਾਂ ਡਿੱਠਾ ਜੋ ਅੱਜਣ ਜ਼ਿਆਦਾ ਮੁੱਦਤ ਨਾ ਗੁਜ਼ਰੀ ਹੈ ਜੋ ਲੋਕਾਂ ਅੱਲਾ ਸਈ ਕੂੰ ਅਤੇ ਉਹਦੇ ਹੁਕਮੇ ਕੂੰ ਨਜ਼ਰਅੰਦਾਜ਼ ਕਰ ਦਿੱਤਾ। ਆਪਣੇ ਛੇਕੜੀ ਸਬਕ ਵਿੱਚ ਅਸਾਂ ਡਿੱਠਾ ਜੋ ਨਮਰੂਦ ਅਤੇ ਉਹਦੇ ਸੰਗਤੀਏ ਲੋਕਾਂ ਕੂੰ ਇੱਕੋ ਜਹਾ ਤੇ ਜਮ੍ਹਾਂ ਕਰਨ ਦਾ ਸੋਚਿਆ ਤਾਂ ਜੋ ਉਹ ਇੱਕ ਵੱਡਾ ਸ਼ਹਿਰ ਬਣਾਵਣ ਜਿਹਦਾ ਬੁਰਜ ਅਸਮਾਨ ਕੂੰ ਵੰਜ ਲੱਗੇ ਅਤੇ ਉਹ ਅੱਲਾ ਦਾ ਮੁਕਾਬਲਾ ਕਰ ਸਕਣ। ਤੋਬਾ ਨਾਉਜ਼ਬਿੱਲਾ। ਅਤੇ ਬਗਾਵਤ ਕਰੇਂਦੇ ਹੋਏ ਅੱਲਾ ਦੀ ਕੁਦਰਤ ਕਾਨੂੰ ਆਜ਼ਾਦ ਥੀ ਵੰਜਣ। ਵੱਲ ਅੱਲਾ ਸਈ ਇਨ੍ਹਾਂ ਦੀ ਬੋਲੀ ਵਟਾ ਦਿੱਤੀ ਅਤੇ ਉਹ ਪੂਰੀ ਦੁਨੀਆਂ ਵਿੱਚ ਖੇਡੋ ਖਾਂਡ ਥੀ ਗਏ। ਊ ਸ਼ਹਿਰ ਦਾ ਨਾਂ ਬਾਬਲ ਮਸ਼ਹੂਰ ਥੀਆ ਜਿਹਦਾ ਮਤਲਬ ਹੈ ਪਰੇਸ਼ਾਨੀ। ਮੁਕਤਸਰ ਗਾਲ ਇਹ ਹੈ ਜੋ ਅਸਾਂ ਤੋਰੇਤ ਦੀ ਪਹਿਲੀ ਕਿਤਾਬ ਪਦੈਸ਼ ਦੇ ਪਹਿਲੇ ਬਾਬ ਕਾਨੂੰ ਯਾਰਵੇਂ ਬਾਬ ਤਾਈਂ ਜਿਹੜਾ ਕੁਝ ਸਿੱਖੇ ਉਹ ਇਹੋ ਹੈ। ਅਸਾਂ ਜਿਹੜਾ ਕੁਝ ਸਿੱਖੇ ਉਹਦਾ ਮੁਕਤਸਰ ਖੁਲਾਸਾ ਬਣਾਉਂ। ਸ਼ੁਰੂ ਕਾਨੂੰ ਜਿਹੜਾ ਕੁਝ ਥੀਆ ਅੱਲਾ ਸਈ ਇਹਦੇ ਵਿੱਚੋਂ ਸਾਕੂੰ ਕਿਆ ਸਿਖਾਵਣ ਚਾਹੁੰਦੇ ਅਤੇ ਬਹੁਤ ਸਾਰੇ ਸਬਕ ਅਜਣ ਤਾਈਂ ਸਿੱਖਣ ਵਾਲੇ ਬਾਕੀ ਹਨ। ਪਰ ਅੱਜ ਵਕਤ ਕੂੰ ਦੇਖਦੀਆਂ ਹੋਏ ਅਸਾਂ ਫਕਤ ਦੂ ਸਬਕ ਬਿਆਨ ਕਰੇਸੂ। ਇੱਕ ਸਬਕ ਇਹ ਹੈ ਜੋ ਇਨਸਾਨ ਗੁਨਹਗਾਰ ਹੈ। ਦੂਜੀ ਹਕੀਕਤ ਜਿਹੜੀ ਸਿੱਖਦੇ ਹੈ ਉਹ ਇਹ ਹੈ ਜੋ ਅੱਲਾ ਸਈ ਪਾਕ ਅਤੇ ਆਦਿਲ ਹੈ। ਅਸਾਂ ਜਿਹੜਾ ਕੁਝ ਅੱਜ ਦੁਹਰਾਏ ਇਹਦਾ ਖੁਲਾਸਾ ਇਹੋ ਹੈ ਜੋ ਇਨਸਾਨ ਗੁਨਹਗਾਰ ਅਤੇ ਖਤਾਕਾਰ ਹੈ। ਅਸਾਂ ਡਿੱਠੇ ਜੋ ਇਹ ਬੁਰਾਈ ਬਾਗ਼ ਅਦਨ ਕਨੂੰ ਸ਼ੁਰੂ ਥਈ ਹਈ ਜਦਾਂ ਹਜ਼ਰਤ ਆਦਮ ਸ਼ਜਰੇ ਮਮਨੂਆਂ ਦਾ ਫਲ ਖਾਧਾ। ਅਸਾਂ ਇਹ ਹੁਕਮ ਅਦੂਲੀ ਵਲਾ ਹਜ਼ਰਤ ਆਦਮ ਦੇ ਪੁੱਤਰ ਕਾਬੀਲ ਵਿੱਚ ਡਿੱਠੀ ਜੈ ਕਫਾਰੇ ਦੀ ਕੁਰਬਾਨੀ ਕੂੰ ਕਬੂਲ ਨਾ ਕੀਤਾ ਜਿਹੜੀ ਅੱਲਾ ਸਈ ਮੁਕਰਰ ਕੀਤੀ ਹਈ। ਅਸਾਂ ਇਹਾ ਬੁਰਾਈ ਅਤੇ ਬਦਕਾਰੀ ਕਾਬੀਲ ਦੀ ਔਲਾਦ ਅਤੇ ਹਜ਼ਰਤ ਨੂਹ ਦੀ ਪੀੜ੍ਹੀ ਵਿੱਚ ਡਿੱਠੀ ਜਿਨ੍ਹੇ ਬਾਬਲ ਦਾ ਬੁਰਜ ਬਣਾਉਣ ਦੀ ਕੋਸ਼ਿਸ਼ ਕੀਤੀ। ਹਜ਼ਰਤ ਆਦਮ ਦੀ ਆਲ ਔਲਾਦ ਦਾ ਖੁਲਾਸਾ ਇਹ ਬਣਿਆ ਜੋ ਇਨਸਾਨ ਗੁਨਹਗਾਰ ਅਤੇ ਖਤਾਕਾਰ ਹੈ। ਪਾਕ ਕਲਾਮ ਵਿੱਚ ਲਿਖਿਆ ਲਾਥੇ ਜੋ ਸਾਰੇ ਇਨਸਾਨ ਗੁਨਾਹ ਦੇ ਤਾਬੇ ਹਨ। ਕੋਈ ਨੇਕ ਕਹਿਣੀ ਹਿੱਕ ਵੀ ਕਹਿਣੀ ਸਾਰੇ ਗੁਮਰਾਹ ਹਨ, ਸਾਰੇ ਨਿਕੰਮੇ ਥੀ ਗਏ। ਨੇਕੀ ਕਰਨ ਵਾਲਾ ਕਹਿਣੀ ਹਿੱਕ ਵੀ ਕਹਿਣੀ। ਜਿਵੇਂ ਅਸਾਂ ਇਨਸਾਨੇ ਦੀ ਬੁਰਾਈ ਡਿੱਠੀ ਉਵੇਂ ਅੱਲਾ ਦੀ ਮਿਹਰਬਾਨੀ ਅਤੇ ਨੇਕੀ ਵੀ ਡਿੱਠੀ। ਪਾਕਲਾਮ ਦੱਸੇਂਦੇ ਜੋ ਅੱਲਾ ਨੂਰ ਹੈ ਅਤੇ ਉਹਦੇ ਵਿੱਚ ਜ਼ਰਾ ਵੀ ਬੁਰਾਈ ਕਹਿਣੀ। ਅਸਾਂ ਅੱਲਾ ਪਾਕ ਦੀ ਸੱਚੀ ਅਦਾਲਤ ਉਵੇਂ ਲੈ ਡਿੱਠੀ ਜਿੱਦਾਂ ਊ ਲੂਸੀਫਰ ਦੇ ਤਕੱਬਰ ਅਤੇ ਬਗਾਵਤ ਦੀ ਵਜ੍ਹਾ ਕਾਨੂੰ ਊਕੋਂ ਆਪਣੀ ਕੁਰਬਤ ਕਾਨੂੰ ਅੰਝ ਕੀਤਾ। ਵੱਲ ਉਹਦੀ ਸੱਚੀ ਅਦਾਲਤ ਵਲਾ ਡਿੱਠੀ ਜਿਹੜੇ ਵੇਲੇ ਆਦਮ ਅਤੇ ਹਵਾ ਕੂੰ ਉਹਦੀ ਨਾਫਰਮਾਨੀ ਦੀ ਵਜ੍ਹਾ ਕਾਨੂੰ ਆਪਣੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿੱਤਾ। ਵੱਲ ਖੁਦਾਏ ਕਰੀਮ ਇਹ ਵਾਅਦਾ ਕਰ ਤੇ ਆਪਣੀ ਰਹਿਮਤ ਕੂੰ ਜ਼ਹਿਰ ਕੀਤਾ ਜੋ ਉਹ ਆਦਮ ਅਤੇ ਹਵਾ ਦੀ ਔਲਾਦ ਕੂੰ ਉਹਨਾਂ ਦੇ ਗੁਨਾਹਾਂ ਦਾ ਕਫਾਰਾ ਦੇ ਤੇ ਰਿਹਾ ਕਰੇ ਸੀ। ਇਹਦੇ ਇਲਾਵਾ ਅੱਲਾ ਦੀ ਰਹਿਮਤ ਦਾ ਜ਼ਹੂਰ ਉਹਦੀ ਸ਼ਰੀਅਤ ਦੇ ਈ ਬਿਆਨ ਵਿੱਚ ਥੀਆ। ਰਤਵਲ ਦੇ ਬਗੈਰ ਗੁਨਾਹੇ ਦੀ ਮਾਫ਼ੀ ਕਹਿਣੀ। ਅੱਲਾ ਸਈ ਸੱਚੀ ਅਦਾਲਤ ਜ਼ਹਿਰ ਕੀਤੀ ਜੱਡਾਂ ਊ ਹਾਬੀਲ ਦੇ ਲੇਲੇ ਦੀ ਰਤਵਲ ਕਬੂਲ ਕੀਤੀ ਅਤੇ ਕਾਬੀਲ ਦੀ ਨਾਮਨਜ਼ੂਰੀ ਕੀਤੀ ਕਿਉਂ ਜੋ ਉਹ ਛੁਟਕਾਰੇ ਅਤੇ ਮਾਫ਼ੀ ਕੀਤੇ ਦੱਸੀ ਰਾਹ ਕੂੰ ਛੋੜ ਤੇ ਆਪਣੀ ਮਰਜ਼ੀ ਦੀ ਕੁਰਬਾਨੀ ਚੜ੍ਹਾਈ ਜਿਹੜੀ ਅੱਲਾ ਕੋ ਪਸੰਦ ਕਹਿਣਾ ਹੈ। ਵੱਲ ਅਸਾਂ ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਵੀ ਉਹਦਾ ਸੱਚਾ ਇਨਸਾਫ ਕਰਨ ਦੀ ਫਿਤਰਤ ਨੂੰ ਡਿੱਠਾ। ਜਿੱਦਾਂ ਉਹ ਲੋਕਾਂ ਨੂੰ ਤੋਬਾ ਕਰਨ ਕੀਤੇ ਪੂਰੇ 100 ਸਾਲ ਦਿੱਤੇ, ਜਿੱਦਾਂ ਵੱਲ ਵੀ ਲੋਕਾਂ ਨੂੰ ਰਾਹ ਨੂੰ ਕਬੂਲ ਨਾ ਕੀਤਾ ਤਾਂ ਵੱਲ ਅੱਲਾਹ ਸਾਰੇ ਮੁਨਕਰਾਂ ਨੂੰ ਪਾਣੀ ਵਿੱਚ ਗਰਕ ਕਰ ਦਿੱਤਾ। ਅਸਾਂ ਆਪਣੇ 6 ਸਬਕ ਵਿੱਚ ਡਿੱਠੇ ਜੋ ਬਾਬਲ ਦੇ ਜਿਹੜੇ ਲੋਕਾਂ ਬਗਾਵਤ ਕੀਤੀ ਅਤੇ ਅੱਲਾਹ ਦੇ ਖਿਲਾਫ ਖੜੇ ਥੀਵਣ ਦੀ ਜ਼ੁਰਤ ਕੀਤੀ, ਅੱਲਾਹ ਕਿਵੇਂ ਉਹਨਾਂ ਦੀ ਬੋਲੀ ਵਟਾ ਦਿੱਤੀ ਤਾਂ ਜੋ ਉਹ ਇੱਕ ਬੇ ਦੀ ਗਾਲ ਨਾ ਸਮਝਣ। ਇਹ ਅੱਲਾਹ ਦੀ ਅਦਾਲਤ ਦੇ ਮੁਖਤਲਿਫ ਤਰੀਕੇ ਹਨ ਜਿਹੜੇ ਅਸਾਂ ਡਿੱਠੇ। ਜੀ ਹਾਂ, ਅੱਲਾਹ ਸਾਈਂ ਬਿਲਕੁਲ ਸੱਚਾ ਅਤੇ ਆਦਿਲ ਹੈ ਅਤੇ ਉਹ ਆਪਣੇ ਲੋਕਾਂ ਦੀ ਅਦਾਲਤ ਆਪਣੇ ਇਨਸਾਫ ਦੇ ਮੁਤਾਬਿਕ ਕਰੇ ਸੀ। ਨਾ ਇਨਸਾਫ਼ੀ ਕਰਨ ਵਾਲੇ ਬਦਕਾਰ ਆਪਣੇ ਚੰਗੇ ਕੰਮਾਂ ਦੀ ਵਜ੍ਹਾ ਕਾਨੂੰ ਅੱਲਾਹ ਦੀ ਬਾਰਗਾਹ ਵਿੱਚ ਨਹੀਂ ਬਣ ਸਕਦੇ। ਅੱਲਾਹ ਸਾਈਂ ਪਾਕ ਕਲਾਮ ਵਿੱਚ ਫਰਮਾਉਂਦੇ ਨੇ, ਕਿਉਂ ਜੋ ਸਾਡਾ ਖੁਦਾ ਸਵਾ ਕਰਨ ਵਾਲੀ ਭਾ ਹੈ, ਕਿਉਂ ਜੋ ਅਸਾਂ ਜਾਣਦੇ ਹਾਂ ਜੈ ਫਰਮਾਏ ਜੋ ਇੰਤਕਾਮ ਘਿਨਣ ਮੇਰਾ ਕੰਮ ਹੈ, ਬਦਲਾ ਮੈਂ ਹੀ ਦੇਸਾਂ। ਅਤੇ ਵੱਲ ਇਹ ਜੋ ਰੱਬੁਲ ਇੱਜ਼ਤ ਆਪਣੀ ਉਮਤ ਦੀ ਅਦਾਲਤ ਕਰੇ ਸੀ, ਸੱਚੇ ਖੁਦਾ ਦੀ ਅਦਾਲਤ ਦਾ ਸਾਹਮਣਾ ਕਰਨ ਗਜ਼ਬਨਾਕ ਗਾਲ ਹੈ। ਅਸਾਂ ਤੋਰੇਤ ਸ਼ਰੀਫ ਦੀ ਪਹਿਲੀ ਕਿਤਾਬ ਦੇ ਪਹਿਲੇ 11 ਬਾਬ ਡਿੱਠਨ ਜਿਹੜੇ ਅੱਲਾਹ ਸਾਈਂ ਦੀ ਸੱਚੀ ਅਦਾਲਤ ਦੇ ਬਾਰੇ ਅਹਿਮ ਅਤੇ ਬਹੁ ਜ਼ਰੂਰੀ ਹਕਾਇਕ ਸਾਕੂ ਸਿਖੇਂਦੇ ਨੇ। ਤਾਂ ਕਿਆ ਇਹਦਾ ਮਤਲਬ ਇਹ ਹੈ ਜੋ ਕੂੜੇ ਅਤੇ ਬਦਕਾਰ ਇਨਸਾਨ ਵਾਸਤੇ ਕੋਈ ਉਮੀਦ ਕਹਿ ਨਹੀਂ ਜੋ ਅੱਲਾਹ ਉਹਨੂੰ ਕਬੂਲ ਕਰੇ ਸੀ? ਕਹਿਣਾ ਸੁਬਹਾਨ ਅੱਲਾਹ, ਗੁਨਹਗਾਰਾਂ ਵਾਸਤੇ ਉਮੀਦ ਹੈ। ਅੱਲਾਹ ਆਪਣੇ ਕਰਮ ਨਾਲ ਸਾਕੂ ਇੱਕ ਰਾਹ ਦਿਖਾਈ ਹੈ ਜਿਹਦੇ ਵਸੀਲੇ ਗੁਨਹਗਾਰ ਇਨਸਾਨ ਅੱਲਾਹ ਦੀ ਨਿਗਾਹ ਵਿੱਚ ਪਾਕ ਥੀ ਸਕਦੇ। ਕਿਆ ਤੁਸਾਂ ਇਨ ਛੁਟਕਾਰੇ ਦੀ ਰਾਹ ਕਾਨੂੰ ਵਾਕਿਫ ਹੋਵੇ ਜਿਹੜਾ ਅੱਲਾਹ ਸਾਈਂ ਗੁਨਹਗਾਰਾਂ ਵਾਸਤੇ ਮੁਕਰਰ ਕੀਤੇ? ਜੇ ਤੁਹਾਕੂੰ ਅੱਲਾਹ ਦੀ ਅਦਾਲਤ ਦੀ ਸੱਚੀ ਰਾਹ ਦੀ ਹੁਣ ਤਾਈਂ ਸਮਝ ਨਹੀਂ ਆਈ ਤਾਂ ਤੁਸਾਂ ਸਾਡੇ ਅਗਲੇ ਪ੍ਰੋਗਰਾਮ ਵਿੱਚ ਹਿੱਸਾ ਗਿਨੋ ਜਿਹਦੇ ਵਿੱਚ ਅਸਾਂ ਅੱਲਾਹ ਸਾਈਂ ਦੇ ਪਿਆਰੇ ਨਬੀ ਹਜ਼ਰਤ ਇਬਰਾਹੀਮ ਦੇ ਬਾਰੇ ਗਾਲ ਕਰੇ ਸੂੰ, ਜੈਕੂੰ ਹਬੀਬੁੱਲਾ ਯਾਨੀ ਅੱਲਾਹ ਦਾ ਸੰਗਤੀ ਆਹਦਿਨ। ਹਜ਼ਰਤ ਇਬਰਾਹੀਮ ਦੀ ਹਯਾਤ ਤਯੇਬਾ ਵਿੱਚੋਂ ਅਸਾਂ ਸਿੱਖ ਸੂੰ ਜੋ ਜਿਹੜੇ ਲੋਕ ਗੁਨਹਗਾਰ ਅਤੇ ਨਾ ਇਨਸਾਫ਼ ਹਨ ਉਹ ਬਾਰਗਾਹੇ ਇਲਾਹੀ ਵਿੱਚ ਕਿਵੇਂ ਰਾਸਤਬਾਸ ਥੀ ਸਕਦੇ ਹਨ। ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁ ਸ਼ੁਕਰੀਆ ਰੱਬ ਸੋਹਣੇ ਦੇ ਹਵਾਲੇ। ਖਤ ਲਿਖਣ ਕਿਤੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫ਼ਾ ਵਲਾ ਦੱਸਿਆ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾ ਦੱਸਿਆ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।